तमस्तक लावा धूड़ ननकाने दी,
मिले तमस्तक लावा धूड़ ननकाने दी,
जे मिले तमस्तक लावा धूड़ ननकाने दी,
मिले तमस्तक लावा धूड़ ननकाने दी।
धन गुरु नानक, 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 धन गुरु नानक,
गुरु नानक, धन गुरु नानक, धन गुरु नानक, धन गुरु नानक।
ऐसा एक गुरु दा प्यारा बड़े चिरा तो मन विच ओदे तांग सी, ओदे मन दी बड़ी रीज सी कि मैं अपने गुरु पूर्ण पुरश कलयुग दे अवतार तन तन साहिब श्री गुरु नानक देव पातशाह जी दे जन्म स्थान दे दर्शन करया। मन च विचारदा है ओ किन्नी पवित्र भागा वाली धरती है जिथे गुरु नानक साहिब दा अवतार होया है, उन्हां दा जन्म होया है, पवित्र ननकाणे साहिब दी धरती। साध संगत जदों आपां अरदास करदे हैं ते अरदास दे विच हर रोज ये आखदे हां कि हे सतगुरु, हे अकाल पुरख, जिन्हां गुरद्वारियां तों श्री ननकाणा साहिब समेत सिख पंथ नूं विछोड़िया गया है ना, उन्हां दे दर्शन दारे अपने खालसा जी नूं, अपने सेवकां नूं बख्शो। ये अरदास भी आपां करदे हां हर रोज। साध संगत ओ ऐसा गुरु दा प्यारा, ऐना गुरु दे नाल मोह, ओ आख रिहा है कहिंदा कि जे मैनू धन गुरु नानक पातशाह जी दे जन्म स्थान श्री ननकाणा साहिब जी दी पवित्र धरती दी मिट्टी भी मिल जावे ना, ओ धूड़ भी मिल जावे, ता कहिंदा कि मैं ओनू बार बार अपने मथे ते लावा। ऐसे ओदे मन दी रीज, ऐसी मन दी इच्छा, कहिंदे ने कि जदों इच्छा होवे गुरु दे पास पहुंचण दी तांग होवे ते गुरु जरूर पूरी करदा। ते पहुंच गया गुरु दे द्वारे ननकाणा साहिब पवित्र धरती, धन गुरु नानक देव पातशाह जी का जन्म स्थान। साध संगत जदों पहुंच गया है ना, खुशी दे नाल बौरा होया फिरदा, झूमदा फिर रहा है, धन निरंकार, धन निरंकार, धन निरंकार गाउंदा फिर रहा है। ते पहुंच के वड्याई कर रहा है, ओदे मन दी तांग नूं, ओदे मन दी इच्छा नूं इउं बयान कीता। जे मिले तमस्तक लावा धूड़ ननकाणे दी,
जे मिले तमस्तक लावा धूड़ ननकाणे दी,
जे मिले तमस्तक लावा धूड़ ननकाणे दी,
जे मिले तमस्तक लावा धूड़ ननकाणे दी।
धन गुरु नानक, धन गुरु नानक, धन गुरु नानक, धन गुरु नानक,
गुरु नानक, धन गुरु नानक, धन गुरु नानक, धन गुरु नानक,
धन गुरु नानक, धन गुरु नानक, धन गुरु नानक, धन गुरु नानक,
गुरु नानक, धन गुरु नानक, धन गुरु नानक, धन गुरु नानक।
जे मिले तमस्तक लावा धूड़ ननकाणे दी,
जे मिले तमस्तक लावा धूड़ ननकाणे दी,
जे मिले तमस्तक लावा धूड़ ननकाणे दी,
जे
ਬਾਬਾ ਜੀ ਨਨਕਾਣਾ ਤੇਰਾ ਸਭ ਤੋਂ ਉੱਚਾ ਟਿਕਾਣਾ ਤੇਰਾ ਖੁਸ਼ੀਆਂ ਦੇ ਵਿੱਚ ਫਿਰੇ ਝੂਮਦਾ ਕਰਕੇ ਦਰਸ਼ਨ ਮਾਣਾ ਤੇਰਾ ਪਿਆਸ ਮੇਰੇ ਮਨ ਡਾਡੀ ਦਰਸ ਤੇਰੇ ਪਾਣੇ ਦੀ ਜੇ ਮਿਲ ਤਾਂ ਮਸਤਕ ਲਾਵਾਂ ਧੂੜ ਨਨਕਾਣੇ ਦੀ ਅਸਥਾਨ ਸਵਰਗਾ ਵਰਗਾ ਜੋ ਦਰਸ਼ਨ ਇਸ ਦੇ ਕਰਦਾ ਅੰਮ੍ਰਿਤ ਦੀ ਇੱਕ ਦਾਤ ਵਾਂਗਰਾ ਨਾ ਉਹ ਫੇਰ ਜਨਮ ਦਾ ਮਰਦਾ ਮੈਥੋਂ ਸਿਫਤ ਕਰੀ ਨਾ ਜਾਵੇ ਇਸ ਟਿਕਾਣੇ ਦੀ ਜੇ ਮਿਲ ਤਾਂ ਮਸਤਕ ਲਾਵਾਂ ਧੂੜ ਨਨਕਾਣੇ ਦੀ ਜਿੱਥੇ ਹੋਏ ਅਵਤਾਰ ਗੁਰੂ ਜੀ ਉਸ ਥਾਂ ਲਾਈ ਬਹਾਰ ਗੁਰੂ ਜੀ ਦੁਖੀਆ ਜੋ ਵੀ ਸ਼ਰਨ ਆ ਗਿਆ ਦਿੱਤਾ ਉਸ ਨੂੰ ਤਾਰ ਗੁਰੂ ਜੀ ਸਤਿਗੁਰ ਵਡਿਆਈ ਜਗਤ ਕੁਲ ਜਾਣੇ ਜੀ ਜੇ ਮਿਲ ਤਾਂ ਮਸਤਕ ਲਾਵਾਂ ਧੂੜ ਨਨਕਾਣੇ ਦੀ ਧੰਨ ਗੁਰੂ ਦੀ ਤ੍ਰਿਪਤਾ ਮਾਤਾ ਜਿਨ੍ਹਾਂ ਦੇ ਘਰ ਦੀਪ ਜਗਾਤਾ ਕਰਮਾਂ ਵਾਲੀ ਭੈਣ ਨਾਨਕੀ ਰੱਬ ਵਰਗਾ ਜਿਹਨੂੰ ਵੀਰ ਮਿਲਾਤਾ ਪਿਤਾ ਜੀ ਭਾਗਾਂ ਵਾਲੇ ਕਹਿਣ ਸਿਆਣੇ ਜੀ ਜੇ ਮਿਲ ਤਾਂ ਮਸਤਕ ਲਾਵਾਂ ਧੂੜ ਨਨਕਾਣੇ ਦੀ ਧੰਨ ਗੁਰ ਨਾਨਕ ਧੰਨ ਗੁਰ ਨਾਨਕ ਧੰਨ ਗੁਰ ਨਾਨਕ ਧੰਨ ਗੁਰ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੇ ਮਿਲ ਤਾਂ ਮਸਤਕ ਲਾਵਾਂ ਧੂੜ ਨਨਕਾਣੇ ਦੀ ਮਿਲ ਤਾਂ ਮਸਤਕ ਲਾਵਾਂ ਧੂੜ ਨਨਕਾਣੇ ਦੀ
ਸਤਿਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਸਾਧ ਸੰਗਤ ਜਿਨ੍ਹਾਂ ਨੇ ਸੰਸਾਰ ਨੂੰ ਉਤਾਰਨ ਵਾਸਤੇ ਕਲਯੁਗ ਦੇ ਤਾਰਨ ਵਾਸਤੇ ਇਹ ਸੰਸਾਰ ਤੇ ਅਵਤਾਰ ਧਾਰਿਆ ਸੀ। ਸਾਧ ਸੰਗਤ, ਧੰਨ ਗੁਰੂ ਨਾਨਕ ਪਾਤਸ਼ਾਹ ਦਾ ਰਾਏ ਭੋਏ ਦੀ ਤਲਵੰਡੀ, ਜਿਸ ਨੂੰ ਕਿ ਅੱਜ ਸ਼੍ਰੀ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ, ਉਸ ਥਾਂ ਜਨਮ ਹੋਇਆ ਹੈ। ਸਾਧ ਸੰਗਤ, ਜਦੋਂ ਸਤਿਗੁਰੂ ਕੁਝ ਵੱਡੇ ਹੋਏ ਤਾਂ ਪਿਤਾ ਨੇ ਆਖਿਆ ਕਿ ਨਾਨਕ ਤੂੰ ਹੁਣ ਜਵਾਨ ਹੋ ਗਿਆ, ਘਰ ਵਿਹਲਾ ਬੈਠਾ ਰਹਿੰਦਾ, ਇਉਂ ਕਰਿਆ ਕਰ ਕਿ ਤੂੰ ਬਾਹਰ ਮੱਝਾਂ ਚਾਰ ਕੇ ਲਿਆਇਆ ਕਰ। ਤਾਂ ਸਾਧ ਸੰਗਤ ਸਤ ਬਚਨ ਆਖੇ, ਕਹਿੰਦੇ ਚੰਗਾ ਪਿਤਾ ਜੀ, ਸਵੇਰੇ ਮੈਂ ਮੱਝਾਂ ਗਾਵਾਂ ਚਾਰਨ ਵਾਸਤੇ ਲੈ ਜਾਵਾਂਗਾ। ਸਾਧ ਸੰਗਤ, ਦੂਸਰੇ ਦਿਨ ਸਤਿਗੁਰੂ ਨਾਨਕ ਪਾਤਸ਼ਾਹ ਮੱਝਾਂ ਗਾਵਾਂ ਨੂੰ ਚਾਰਨ ਵਾਸਤੇ ਬਾਹਰ ਲੈ ਗਏ। ਇਹ ਉਸ ਅਸਥਾਨ, ਉਸ ਪਵਿੱਤਰ ਧਰਤੀ ਨਨਕਾਣਾ ਸਾਹਿਬ ਦੀ ਗੱਲ ਹੋ ਰਹੀ ਹੈ, ਭਾਗਾਂ ਵਾਲੀ ਧਰਤੀ ਦੀ। ਸਾਰਾ ਦਿਨ ਪਸ਼ੂਆਂ ਨੂੰ ਚਾਰਿਆ ਤੇ ਸ਼ਾਮ ਨੂੰ ਘਰ ਲੈ ਆਏ। ਪਿਤਾ ਜੀ ਬੜੇ ਖੁਸ਼ ਹੋਏ ਕਿ ਪੁੱਤਰ ਕੰਮ ਕਰਨ ਲੱਗ ਪਿਆ। ਕਹਿੰਦੇ ਨੇ ਕਿ ਪਿਤਾ ਨੇ ਵਿਚਾਰਿਆ, ਕਹਿੰਦੇ ਹੌਲੀ ਹੌਲੀ ਕਰਦੇ ਕੰਮ ਕਰਨ ਲੱਗ ਪਏਗਾ। ਸਾਧ ਸੰਗਤ, ਦੂਸਰੇ ਦਿਨ ਫਿਰ ਸਤਿਗੁਰੂ ਮੱਝਾਂ ਗਾਵਾਂ ਨੂੰ ਖੋਲ੍ਹ ਕੇ ਬਾਹਰ ਖੇਤਾਂ 'ਚ ਲੈ ਗਏ। ਇੱਕ ਹਰਿਆ ਭਰਿਆ ਖੇਤ ਵੇਖਿਆ ਅਤੇ ਉਸ ਵਿੱਚ ਉਹਨਾਂ ਨੂੰ ਚਰਨ ਵਾਸਤੇ ਛੱਡ ਦਿੱਤਾ। ਤਾਂ ਸਾਧ ਸੰਗਤ ਆਪ ਇੱਕ ਪਾਸੇ ਹੋ ਕੇ ਸੌਂ ਗਏ। ਜਦੋਂ ਮੱਝਾਂ ਗਾਵਾਂ ਨੇ ਖੇਤ ਰੱਜ ਕੇ ਚਰ ਲਿਆ ਤਾਂ ਕੁਝ ਸਮੇਂ ਬਾਅਦ ਉਸ ਖੇਤ ਦਾ ਮਾਲਕ ਆ ਗਿਆ। ਜਦੋਂ ਉਹਨੇ ਵੇਖਿਆ ਕਿ ਮੇਰਾ ਖੇਤ ਉਜੜ ਗਿਆ, ਬੜਾ ਦੁਖੀ ਹੋਇਆ, ਮਨ ਵਿੱਚ ਕਲਪਿਆ, ਕਹਿੰਦਾ ਮੈਂ ਕਈਆਂ ਮੁਸੀਬਤਾਂ ਨਾਲ ਇਹ ਵਾਹ ਬੀਜ ਕੇ ਖੇਤ ਤਿਆਰ ਕੀਤਾ ਸੀ, ਇਹ ਕਿਸ ਨਿਰਦਈ ਨੇ ਪਸ਼ੂਆਂ ਨੂੰ ਚਾਰ ਕੇ ਉਜਾੜ ਦਿੱਤਾ। ਕਹਿੰਦੇ ਨੇ ਕਿ ਖੇਤ ਵਾਲੇ ਕਿਸਾਨ ਦੀਆਂ ਉੱਚੀਆਂ ਉੱਚੀਆਂ ਗੱਲਾਂ ਸੁਣੀਆਂ ਸਤਿਗੁਰੂ ਜਾਗ ਪਏ ਤੇ ਉੱਠ ਕੇ ਝੱਟ ਮੱਝਾਂ ਗਾਵਾਂ ਨੂੰ ਖੇਤ ਚੋਂ ਬਾਹਰ ਕੱਢਣ ਲੱਗੇ। ਉਹ ਕਿਸਾਨ ਬੜਾ ਦੁਖੀ ਗੁੱਸੇ ਨਾਲ ਕਹਿਣ ਲੱਗਿਆ, ਹੁਣ ਮੈਂ ਤੈਨੂੰ ਘਰ ਸੁੱਕਾ ਨਹੀਂ ਜਾਣ ਦੇਣਾ, ਤੂੰ ਮੇਰਾ ਸਾਰਾ ਖੇਤ ਉਜਾੜ ਦਿੱਤਾ, ਬਰਬਾਦ ਕਰ ਦਿੱਤਾ। ਤਾਂ ਸਾਧ ਸੰਗਤ ਉਹਨੇ ਇਉਂ ਆਖਿਆ ਤੇ ਉਸ ਕਿਸਾਨ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਮੱਝਾਂ ਗਾਵਾਂ ਆਪਣੇ ਅੱਗੇ ਲਾ ਕੇ ਹਿੱਕ ਲਈ ਤੁਰਿਆ। ਸਤਿਗੁਰਾਂ ਨੇ ਬੜਾ ਸਮਝਾਇਆ ਕਿ ਜੋ ਕੁਝ ਭਾਗ ਵਿੱਚ ਹੋਵੇ ਉਹ ਮਿਲ ਜਾਂਦਾ, ਤੂੰ ਕ੍ਰੋਧ ਵਿੱਚ ਨਾ ਆ, ਗਾਵਾਂ ਮੱਝਾਂ ਛੱਡ ਦੇ। ਪਰ ਸਾਧ ਸੰਗਤ ਗੁੱਸੇ 'ਚ ਸੀ ਤੇ ਇਹ ਆਪਣੀ ਫਰਿਆਦ ਗਾਵਾਂ ਮੱਝਾਂ ਨੂੰ ਰਾਏ ਬੁਲਾਰ ਦੀ ਕਚਹਿਰੀ 'ਚ ਲੈ ਆਇਆ। ਪੁਕਾਰ ਪੁਕਾਰ ਕੇ ਆਖ ਰਿਹਾ ਕਿ ਹੇ ਰਾਏ ਜੀ, ਤੁਹਾਡੇ ਪਟਵਾਰੀ ਦੇ ਪੁੱਤਰ ਨੇ ਆਪਣੀਆਂ ਮੱਝਾਂ ਗਾਵਾਂ ਮੇਰੇ ਖੇਤ ਵਿੱਚ ਛੱਡ ਕੇ ਮੇਰਾ ਸਾਰਾ ਖੇਤ ਉਜਾੜ ਦਿੱਤਾ, ਮੇਰਾ ਨਿਆਂ ਕਰੋ। ਜੇ ਤੁਸੀਂ ਆਪਣੇ ਪਟਵਾਰੀ ਦੇ ਪੁੱਤਰ ਦਾ ਲਿਹਾਜ਼ ਕਰਕੇ ਮੇਰਾ ਨਿਆਂ ਨਹੀਂ ਕਰੋਗੇ ਤਾਂ ਰਾਏ ਸਾਹਿਬ ਤੁਹਾਡਾ ਸਾਰਾ ਪਿੰਡ ਉਜੜ ਜਾਏਗਾ। ਸਾਧ ਸੰਗਤ, ਜੀਵੀਦਾਰ ਦੀਆਂ ਗੱਲਾਂ ਸੁਣੀਆਂ ਤੇ ਰਾਏ ਬੁਲਾਰ ਨੇ ਬੜੇ ਗੁੱਸੇ ਨਾਲ ਗੁਰੂ ਜੀ ਨੂੰ ਆਖਿਆ, ਉਹ ਮਤਵਾਲੇ ਬਾਲਕ, ਤੂੰ ਸਭ ਦਾ ਡਰ ਭਾਉ ਮਨ ਤੋਂ ਲਾ ਦਿੱਤਾ, ਲੋਕਾਂ ਦੇ ਖੇਤ ਉਜਾੜ ਰਿਹਾ। ਸਤਿਗੁਰੂ ਚੁੱਪ ਨੇ। ਸਾਧ ਸੰਗਤ, ਰਾਏ ਬੁਲਾਰ ਨੇ ਆਖਿਆ ਕਿ ਲਿਆਓ ਇਹਦੇ ਪਿਤਾ ਨੂੰ ਬੁਲਾ ਕੇ ਲਿਆਓ, ਉਹ ਆ ਕੇ ਖੇਤ ਦਾ ਉਜਾੜਾ ਭਰੇ। ਸਾਧ ਸੰਗਤ, ਨੌਕਰ ਨੇ ਪਿਤਾ ਕਾਲੂ ਨੂੰ ਸੱਦ ਲਿਆਂਦਾ, ਆਖਿਆ ਚਲੋ ਛੇਤੀ ਉੱਠੋ ਚਲੋ ਆਪਣੇ ਬੱਚੇ ਦੀ ਵੇਖੋ ਕਰਤੂਤ। ਉਸਨੇ ਜੱਟ ਦਾ ਸਾਰਾ ਖੇਤ ਮੱਝਾਂ ਗਾਵਾਂ ਕੋਲੋਂ ਸਾਰਾ ਹੀ ਉਜਾੜ ਦਿੱਤਾ। ਸਾਧ ਸੰਗਤ ਆ ਗਏ ਪਿਤਾ ਕਾਲੂ ਜੀ, ਕਹਿੰਦੇ ਕਿ ਇਸ ਪੁੱਤਰ ਨੇ ਸਾਨੂੰ ਕਦੀ ਸੁੱਖ ਨਹੀਂ ਦਿੱਤਾ, ਹਮੇਸ਼ਾ ਉਲਾਮੇ ਆਉਂਦੇ ਨੇ। ਤਾਂ ਸਾਧ ਸੰਗਤ ਰਾਏ ਬੁਲਾਰ ਨੇ ਕੁਝ ਸਖਤੀ ਨਾਲ ਆਖਿਆ ਕਿ ਮਹਿਤਾ ਕਾਲੂ, ਤੈਨੂੰ ਕੋਈ ਕਿਸੇ ਦਾ ਡਰ ਨਹੀਂ, ਤੂੰ ਆਪਣੇ ਮਸਤਾਨੇ ਪੁੱਤਰ ਨੂੰ ਮੱਝਾਂ ਗਾਵਾਂ ਚਾਰਨ ਭੇਜ ਦਿੰਦਾ, ਇਹਨੇ ਜ਼ਿਮੀਂਦਾਰ ਦਾ ਸਾਰਾ ਖੇਤ ਉਜਾੜ ਦਿੱਤਾ, ਜਿੰਨਾ ਨੁਕਸਾਨ ਹੋਇਆ ਭਰ ਦਿਓ ਅਤੇ ਆਪਣੀਆਂ ਮੱਝਾਂ ਗਾਵਾਂ ਲੈ ਜਾਓ। ਸਾਧ ਸੰਗਤ ਰਾਏ ਬੁਲਾਰ ਦੀ ਇਹ ਗੱਲ ਸੁਣੀ ਤਾਂ ਸਾਧ ਸੰਗਤ ਸਤਿਗੁਰਾਂ ਨੇ ਆਖਿਆ ਕਿ ਮੈਂ ਮੱਝਾਂ ਗਾਵਾਂ ਨੂੰ ਖੇਤ ਵਿੱਚ ਨਹੀਂ ਛੱਡਿਆ, ਨਾ ਹੀ ਉਹਨਾਂ ਨੇ ਖੇਤ ਨੂੰ ਉਜਾੜਿਆ ਹੈ, ਜੇ ਸੱਚ ਨਹੀਂ ਆਉਂਦਾ ਤਾਂ ਜਾ ਕੇ ਵੇਖਿਆ। ਉਹ ਸਾਧ ਸੰਗਤ ਚੱਲ ਪਏ ਸਾਰੇ, ਪਿਤਾ ਕਾਲੂ ਅਤੇ ਰਾਏ ਬੁਲਾਰ ਉਹ ਜ਼ਿਮੀਂਦਾਰ ਵੀ ਜਦੋਂ ਜਾ ਕੇ ਚਾਰ ਸਫੇਰੇ ਵੇਖਿਆ ਹੈ ਨਾ, ਸਾਰਿਆਂ ਨੇ ਜ਼ਿਮੀਂਦਾਰ ਨੇ ਸਾਰੀ ਖੇਤੀ ਹਰੀ ਭਰੀ ਖੜੀ ਸੀ, ਉਚਾਰਨ ਕਰੋ ਸ੍ਰੀ ਵਾਹਿਗੁਰੂ, ਕੋਈ ਨੁਕਸਾਨ ਨਹੀਂ ਸੀ ਹੋਇਆ ਅਤੇ ਨਾ ਹੀ ਸਾਧ ਸੰਗਤ ਉਸ ਖੇਤ ਵਿੱਚ ਕਿਸੇ ਪਸ਼ੂ ਦਾ ਖੁਰਾ ਲੱਗਿਆ ਸੀ, ਨਾ ਹੀ ਕੋਈ ਤੀਲਾ ਟੁੱਟਿਆ। ਸਾਰੇ ਪਿਤਾ ਕਾਲੂ ਅਤੇ ਰਾਏ ਬੁਲਾਰ ਉਹਨੂੰ ਆਖ ਰਹੇ ਨੇ ਕਿ ਤੂੰ ਐਵੇਂ ਝੂਠ ਬੋਲ ਰਿਹਾ, ਐਵੇਂ ਝੂਠ ਬੋਲ ਕੇ ਤੂੰ ਸਾਡੇ ਕੋਲੋਂ ਇਵਜਾਨਾ ਮੰਗ ਰਿਹਾ ਹੈ, ਤੈਨੂੰ ਇਸ ਦੀ ਸਜ਼ਾ ਮਿਲੇਗੀ। ਸਾਧ ਸੰਗਤ ਖੇਤੀ ਦਾ ਮਾਲਕ ਬੜਾ ਹੈਰਾਨ, ਜਦੋਂ ਉਹਨੇ ਵੇਖਿਆ ਹੈ ਨਾ ਖੇਤੀ ਹਰੀ ਭਰੀ, ਕੋਈ ਗੱਲ ਮੂੰਹ ਤੋਂ ਨਾ ਨਿਕਲੇ, ਕਹਿੰਦਾ ਕੀ ਕਾਰਨ ਹੋਇਆ, ਕੁਝ ਪਤਾ ਨਹੀਂ ਲੱਗ ਰਿਹਾ, ਬੜਾ ਸ਼ਰਮਿੰਦਾ ਹੋਇਆ, ਘਰ ਚਲਿਆ ਗਿਆ। ਸਾਧ ਸੰਗਤ ਰਾਏ ਬੁਲਾਰ ਵੀ ਮਨ ਵਿੱਚ ਪਛਤਾਇਆ ਕਿ ਉਸਨੇ ਐਵੇਂ ਪਟਵਾਰੀ ਕਾਲੂ ਦੇ ਪੁੱਤਰ ਨੂੰ, ਮਸਤਾਨੇ ਪੁੱਤਰ ਨੂੰ ਐਵੇਂ ਕਠੋਰ ਵਚਨ ਆਖੇ। ਤਾਂ ਸਾਧ ਸੰਗਤ ਪਿਤਾ ਕਾਲੂ ਜੀ ਬੜੀ ਪ੍ਰਸੰਨਤਾ ਨਾਲ ਗੁਰੂ ਨਾਨਕ ਪਾਤਸ਼ਾਹ ਨੂੰ ਘਰ ਲੈ ਆਏ। ਐਸੀ ਗੁਰੂ ਨਾਨਕ ਭਾਵੇਂ ਮੱਝਾਂ ਗਾਵਾਂ ਨੇ ਖੇਤ ਨੂੰ ਚਰ ਲਿਆ ਸੀ, ਪਰ ਸਾਧ ਸੰਗਤ ਐਸੀ ਗੁਰੂ ਨਾਨਕ ਦੀ ਕਿਰਪਾ ਕਿ ਉਹਨਾਂ ਨੇ ਖੇਤ ਨੂੰ ਹਰਿਆ ਭਰਿਆ ਕਰ ਦਿੱਤਾ ਹੈ। ਉਹ ਪਵਿੱਤਰ ਭਾਗਾਂ ਵਾਲੀ ਧਰਤੀ ਦੀ ਗੱਲ ਹੋ ਰਹੀ ਹੈ, ਜੇ ਉਹਦੀ ਧੂੜ ਮਿਲ ਜਾਵੇ ਤਾਂ ਮੈਂ ਬਾਰ ਬਾਰ ਲੈ ਕੇ ਮੱਥੇ 'ਤੇ ਲਾਵਾਂ।
ਜੇ ਮਿਲੇ ਤਾਂ ਮਸਤਕ ਲਾਵਾਂ ਧੂੜ ਨਨਕਾਣੇ ਦੀ, ਮਿਲੇ ਤਾਂ ਮਸਤਕ ਲਾਵਾਂ ਧੂੜ ਨਨਕਾਣੇ ਦੀ, ਧੰਨ ਗੁਰੂ ਨਾਨਕ 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 ਜੇ ਮਿਲੇ ਤਾਂ ਮਸਤਕ ਲਾਵਾਂ ਧੂੜ ਨਨਕਾਣੇ ਦੀ, ਮਿਲੇ ਤਾਂ ਮਸਤਕ ਲਾਵਾਂ ਧੂੜ ਨਨਕਾਣੇ ਦੀ, ਗੁਰੂ ਨਾਨਕ ਦੀ बाणी सच्ची, जुग जुग ताई कहानी सच्ची,
जुग जुग ताई कहानी सच्ची, जुग जुग ताई कहानी सच्ची।
सेवक बाणी मन वस जाए, उस दी जाए चुरासी कट्टी,
उस दी जाए चुरासी कट्टी, उस दी जाए चुरासी कट्टी।
चरना विच अरदास ए दास निमाणे दी,
मिले तमस्तक लावा धूड़ ननकाणे दी,
जे मिले तमस्तक लावा धूड़ ननकाणे दी,
ऐसी पवित्र धरती ऐसी ओ पवित्र थां साध संगत जिथे सतगुरां ने अपने बचपन दे विच ऐसे कौतक कीते कि जो कि वेखदा ओ अपने मुंह विच उंगलां पा लैंदा, बड़ा हैरान हुंदा। साध संगत एक दिन धन गुरु नानक देव पातशाह मझां गावां चारन वास्ते बाहर गए हुए सन, तां दुपहर दे समय मझां गावां नूं सतगुरां ने एक पासे बिठाया अते आप एक हरे दरख्त थले चादरा विछा के सौ गए। साध संगत जदों आप जी नूं सुत्या होया काफी समा हो गया है ना, उस ब्रिश की छां सूरज के ढलन नाल दूजे पासे हो गई। आप जी दे सोहने मुखड़े उते सूरज की धुप आई, तो साध संगत धुप के कारण आप जी का मुख पसीने नाल भिज गया। गुरु जी की यह दशा विच गां दे दुध वर्गे एक चिट्टे हनियर सप ने आप जी दे मुख उत्ते अपना आफन खिलारे छा कर दिती। ओ गुरु नानक जिस दे वस विच ते सारा संसार, कलजुग दा अवतार गुरु नानक, ता साध संगत सतगुरु नानक पातशाह जी दे उपर मुख उत्ते सपने छा कर दे। अचानक उधर राय बुलार पिंड दा चौधरी अपनी सेना समेत आया है। उसने दूरों वेख्या कि कोई धुप तो बचण वास्ते चिट्टा कपड़ा तान के सुता होया। पर साध संगत जदों उसने नेड़े आके वेख्या तां एक चिट्टा फनियर सप एक बालक उत्ते अपना फन खलार के बैठा होया है। राय बुलार ने मन विच सोचिया इस सप ने बालक नू जरूर डसया होना, ये बालक मर गया। कहिंदा जे बालक जिउंदा होया तां फिर ये कोई अवतार होवेगा, बालक जिउंदा है जां मरिया इस गल दा पता करन वास्ते राय बुलार ने अपने एक नौकर नू आख्या। जद नौकर घोड़ा तुर के अगे होया ता घोड़े दे पैरां दा खड़ाक सुनिया ते सप साध संगत अलोप हो गया। उचारण करो श्री वाहिगुरु। कौतक वेखे राय बुलार बड़ा हैरान, उसने घोड़े तो उतर के जदों वेखिया कहिंदा है इह तां पिंड दे पटवारी कालू जी दा पुत्र नानक है। सतगुरु भी जाग पए, गलवकड़ी दे विच लै लिया, प्यार नाल मूँह चूमे। राय बुलार नू ए निश्चा हो गया सी ए कोई पूर्ण अवतार, बार बार मन विच गुरु जी नू नमस्कार कर रहे। साध संगत अगों तो आप जी दे अनसारी रहण दा प्रण कीता है। घर आया है ते राय बुलार ने मेहता कालू जी नू सद्या ते सप दी शां करन दा सारा हाल सुनाया, आख्या कि इन्हां नूं पुत्र करके ना जानना ए कोई अवतार ने। कहिंदे मेहता कालू तेरे बड़े वड्डे भाग ने जिस ਦੇ ਘਰ ਇੱਕ ਅਵਤਾਰ ਨੇ ਜਨਮ ਲਿਆ। ਸੁਣ ਲੈ, ਅੱਜ ਤੋਂ ਤੂੰ ਇਹਨਾਂ ਨੂੰ ਕੋਈ ਮਾੜੀ ਚੰਗੀ ਗੱਲ ਨਹੀਂ ਆਖਣੀ। ਇਹਨਾਂ ਵਾਸਤੇ ਜਿਸ ਚੀਜ਼ ਦੀ ਵੀ ਲੋੜ ਹੈ ਨਾ, ਉਹ ਤੂੰ ਮੇਰੇ ਪਾਸੋਂ ਲੈ ਲਿਆ ਕਰਨੀ। ਇਹਨਾਂ ਨੂੰ ਕਿਸੇ ਚੀਜ਼ ਤੋਂ ਤੰਗ ਨਹੀਂ ਰੱਖਣਾ। ਸਾਧ ਸੰਗਤ, ਰਾਏ ਬੁਲਾਰ ਪਾਸੋਂ ਜਦੋਂ ਪਿਤਾ ਨੇ ਇਹ ਗੱਲਾਂ ਸੁਣੀਆਂ, ਮਾਤਾ ਤ੍ਰਿਪਤਾ ਜੀ ਨੂੰ ਵੀ ਦੱਸਿਆ, ਬੜੇ ਹੈਰਾਨ ਹੋਏ, ਬੜੇ ਖੁਸ਼ ਹੋਏ। ਇਹ ਗੱਲ ਦੂਰ ਦੂਰ ਤੱਕ ਸਾਰੇ ਤਲਵੰਡੀ ਨਗਰ ਦੇ ਲੋਕਾਂ ਵਿੱਚ ਫੈਲ ਗਈ ਅਤੇ ਸਾਰੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਸ ਕਰਨ ਲੱਗ ਪਏ। ਸਾਧ ਸੰਗਤ, ਐਸੇ ਸਤਿਗੁਰੂ। ਇੱਕ ਦਿਨ ਸ਼ਾਮ ਨੂੰ ਮਹਿਤਾ ਕਾਲੂ ਜੀ ਘਰ ਆਏ। ਮਾਤਾ ਜੀ ਨੇ, ਤ੍ਰਿਪਤਾ ਜੀ ਨੇ ਆਖਿਆ ਕਿ ਗਰਮੀ ਬਹੁਤ ਹੋ ਗਈ ਹੈ, ਵੇਖੋ ਨਾਨਕ ਜੀ ਦਾ ਰੰਗ ਵੀ ਕਾਲਾ ਹੋ ਗਿਆ, ਇਸ ਕਰਕੇ ਇਹਨਾਂ ਨੂੰ ਮਾਲ ਚਾਰ ਨਹੀਂ ਭੇਜਣਾ। ਸਾਡੇ ਘਰ ਇੱਕੋ ਇੱਕ ਤਾਂ ਪੁੱਤਰ ਹੈ, ਉਹ ਵੀ ਸਾਰਾ ਦਿਨ ਬਾਹਰ ਗਰਮੀ ਵਿੱਚ ਪਸ਼ੂ ਚਾਰਨ ਵਾਸਤੇ ਜਾਵੇ, ਚੰਗਾ ਨਹੀਂ ਲੱਗਦਾ, ਇਹਨਾਂ ਨੂੰ ਨਹੀਂ ਭੇਜਣਾ। ਸਾਧ ਸੰਗਤ, ਲੋਕਾਂ ਦੀਆਂ ਗੱਲਾਂ ਸੁਣੀਆਂ ਸਨ, ਮਹਿਤਾ ਕਾਲੂ ਜੀ ਨੇ ਪੱਕਾ ਧਾਰ ਲਿਆ, ਮੱਝਾਂ ਗਾਵਾਂ ਚਾਰਨ ਵਾਸਤੇ ਬਾਹਰ ਭੇਜਣਾ ਬੰਦ ਕਰ ਦਿੱਤਾ ਅਤੇ ਸਤਿਗੁਰੂ ਜੀ ਘਰ ਵਿੱਚ ਹੀ ਆਨੰਦ ਲੈਣ ਲੱਗੇ। ਉਸ ਅਕਾਲ ਪੁਰਖ ਦੀ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਿਆ ਕਰਨ, ਸਿਮਰਨ ਕਰਿਆ ਕਰਨ। ਇੱਕ ਦਿਨ ਮਾਂ ਨੇ ਆਖਿਆ ਕਿ ਨਾਨਕ, ਤੁਸੀਂ ਕਈ ਕਈ ਦਿਨ ਜੰਗਲ ਬੀਆ ਬਾਨਾਂ ਵਿੱਚ ਰਹਿੰਦੇ, ਕੀ ਤੁਹਾਨੂੰ ਭੁੱਖ ਨਹੀਂ ਲੱਗਦੀ? ਕਿਸ ਦੇ ਆਸਰੇ ਜੀਵਤ ਰਹਿੰਦੇ ਹੋ? ਸ਼ਬਦ ਰਾਹੀਂ ਜਵਾਬ ਦਿੱਤਾ ਹੈ। ਆਪਾਂ ਰਹਿ ਰਾਜ ਸਾਹਿਬ ਅੰਦਰ ਪੜ੍ਹਦੇ ਹਾਂ, ਸਤਿਗੁਰਾਂ ਨੇ ਆਖਿਆ ਕਿ ਮਾਂ, ਜਿੰਨਾ ਚਿਰ ਮੈਂ ਉਹਦਾ ਨਾਮ ਜਪਦਾ ਰਹਿੰਦਾ ਜੀਵਤ ਰਹਿੰਦਾ। ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਉ, ਕਹਿੰਦੇ ਪੁੱਛਿਆ ਭੁੱਖ ਨਹੀਂ ਲੱਗਦੀ? ਕਹਿੰਦੇ ਨੇ ਸਾਚੇ ਨਾਮ ਕੀ ਲਾਗੈ ਭੂਖ ਆਓ। ਆਪਾਂ ਵੀ ਅਰਦਾਸ ਕਰਿਆ ਕਰੀਏ ਕਿ ਧੰਨ ਗੁਰੂ ਨਾਨਕ, ਐਸੀ ਕਿਰਪਾ ਕਰ ਸਾਨੂੰ ਵੀ ਤੇਰੇ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਜੀ ਦੀ ਧੂੜ ਮਿਲ ਜਾਵੇ ਅਤੇ ਅਸੀਂ ਵਾਰ ਵਾਰ ਲੈ ਕੇ ਮੱਥੇ ਨੂੰ ਲਾਈਏ।
ਜੇ ਮਿਲੇ ਤਾਂ ਮਸਤਕ ਲਾਵਾਂ ਧੂੜ ਨਨਕਾਣੇ ਦੀ, ਮਿਲੇ ਤਾਂ ਮਸਤਕ ਲਾਵਾਂ ਧੂੜ ਨਨਕਾਣੇ ਦੀ, ਧੰਨ ਗੁਰੂ ਨਾਨਕ, 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 ਧੰਨ ਗੁਰੂ।